मन समझावे को माई पूलियो मन समझावे मन समझावे मन समझावे मन ਪਿਛਲੀਆਂ ਕਈ ਬੈਠਕਾਂ ਚ ਵਿਰਾਗ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਲਈ ਆ ਰਹੇ ਹਾਂ ਔਰ ਉਹਨਾਂ ਨੂੰ ਬਾਣੀ ਰਾਹੀਂ ਖੋਲੀ ਆ ਰਹੇ ਹਾਂ ਸ਼ਬਦਾਂ ਨਾਲ ਸ਼ਬਦ ਔਰ ਸੰਗਤ ਚ ਬੈਠ ਕੇ ਖੋਲ ਰਹੇ ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੀਤ ਬਾਣੀ ਜਾਂ ਸ਼ਬਦ ਜਿੰਨੇ ਸਿੱਧੇ ਨੇ ਉਨੇ ਅੰਦਰੋਂ ਡੂੰਘੇ ਨੇ ਕਿਉਂਕਿ ਮਹੱਲੇ ਨੌਵੇਂ ਕੋਲ ਪਿਛਲੇ ਸਾਰੀਆਂ ਪੋਥੀਆਂ ਦਾ ਗਿਆਨ ਕੋਲ ਸੀ ਔਰ ਉਹਨਾਂ ਨਾਲ ਫਿਰ ਥੋੜ੍ਹੇ ਜਿਹੇ ਗੀਤ ਥੋੜ੍ਹੇ ਜਿਹੇ ਸ਼ਬਦ ਲਿਖੇ ਲੇਕਿਨ ਡਾਈਜੈਸਟਿਡ ਇੰਨੇ ਡੂੰਘੇ ਪਿਛਲਾ ਸਾਰਾ ਗਿਆਨ ਭਰ ਦਿੱਤਾ ਉਹ ਨਹੀਂ ਸਮਝ ਆਵੇਗਾ ਜੇ ਅਸੀਂ ਸ਼ਬਦਾਂ ਨੂੰ ਸ਼ਬਦ ਨਾਲ ਨਾ ਸਮਝਿਆ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ ਬਾਣੀ ਅਸੀਂ ਭੋਗ ਵੇਲੇ ਵੀ ਸਲੋਕ ਪੜ੍ਹੀ ਜਾਂਦੇ ਹਾਂ ਔਰ ਸਭ ਕੁਛ ਲੇਕਿਨ ਉਹਨਾਂ ਨੂੰ ਕਦੀ ਸਮਝਣ ਦੀ ਜੇ ਕੋਸ਼ਿਸ਼ ਕੀਤੀ ਹੋਵੇ ਉਹ ਚੀਜ਼ਾਂ ਮਿਲਦੀਆਂ ਹੈ ਕਿ ਅਸੀਂ ਆਪਣਾ ਜਨਮ ਸਫਲ ਕਰ ਸਕਦੇ ਹਾਂ ਲੇਕਿਨ ਨਾ ਸਮਝਣ ਕਰਕੇ ਹੀ ਜੇ ਸਮਝਾਇਆ ਵੀ ਸਾਨੂੰ ਜਾਂਦਾ ਹੈ ਕਿਸੇ ਕਹਾਣੀ ਰਾਹੀਂ ਸਮਝਾ ਦਿੰਦੇ ਹੈ ਸ਼ਬਦ ਨੂੰ ਸ਼ਬਦ ਨਾਲ ਨਹੀਂ ਸਮਝਦੇ ਅਤੇ ਜਿਹਦੇ ਨਾਲ ਬੜੇ ਭੁਲੇਖੇ ਪਏ ਹੈ ਅਸੀਂ ਸਭ ਤੋਂ ਵੱਡਾ ਭੁਲੇਖਾ ਹੈ ਕੱਢੀ ਆ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਕਿ ਉਹਨਾਂ ਨਾਲ ਗੁਣ ਗਾਉਣੇ ਬਹੁਤ ਲਿਖੇ ਆ ਗਾਓ ਪ੍ਰਭ ਕੇ ਗੀਤ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ ਸਾਧੋ ਗੋਬਿੰਦ ਕੇ ਗੁਣ ਗਾਵੋ ਇਹ ਜਿਹੜਾ ਗੁਣ ਗਾਉਣਾ ਹੈ ਬੜੀ ਸੂਖਸ਼ਮ ਚੋਟਾਂ ਲਾਈਆਂ ਹਨ ਨਾਲ ਦੇ ਸਾਰੇ ਜੋ ਉਸ ਵੇਲੇ ਬਾਕੀ ਮਜ਼ਹਬਾਂ 'ਚ ਕੰਮ ਹੋ ਰਿਹਾ ਸੀ ਔਰ ਉਹ ਗੁਣ ਮੰਦਰਾਂ 'ਚ ਗਾਈ ਜਾਂਦੇ ਸੀ ਕਵਾਲੀਆਂ ਗਾਈ ਜਾਂਦੇ ਸੀ ਹੋਰ ਜਿੰਨੇ ਵੀ ਆ ਇੰਨਾ ਗਾਉਣ ਵਜਾਉਣ ਹਿੰਦੁਸਤਾਨ 'ਚ ਹੋਇਆ ਵੀ ਐਡਾ ਵੱਡਾ ਉਹ ਗਿਆਨੀ ਪੁਰਸ਼ ਕ੍ਰਿਸ਼ਨ ਮਹਾਰਾਜ ਔਰ ਉਦੋਂ ਬਾਅਦ ਉਹਦੀ ਵੱਡੀ ਭਗਤਣੀ ਉਹ ਜੋ ਰਾਣੀ ਬੀਬੀ ਸੀ ਮੀਰਾਂ ਬਾਈ ਇੰਨੇ ਭਜਨ ਗਾਉਂਦੀ ਸਾਰੇ ਮੁਬਾਰਕ ਨੇ ਜਿੱਦੇ ਜਿੱਦੇ ਤੱਕ ਕਿਸੇ ਨੂੰ ਸਮਝ ਆ ਅਸੀਂ ਵੀ ਇੰਨਾ ਬਾਣੀ ਨੂੰ ਗਾ ਰਹੇ ਹਾਂ ਸਾਰਾ ਅਸੀਂ ਨਖੇਰੇ ਆ ਰਹੇ ਹਾਂ ਵੀ ਸਾਡੀ ਸਾਰੀ ਬਾਣੀ ਦੇ ਵਿੱਚ ਗੁਣ ਗਾਉਣਾ ਨਾਮ ਜਪਣਾ ਸਮਝਣਾ ਚਾਹੀਦਾ ਹੈ ਔਰ ਜੇ ਲਿਖਿਆ ਵੀ ਹੈ ਤਾਂ ਵੀ ਉਹ ਬਾਕੀ ਸੂਖਸ਼ਮ ਚੋਟਾਂ ਲਾਈਆਂ ਬਾਣੀ 'ਚ ਭਾਈ ਜੇ ਅਸੀਂ ਇੱਕ ਥਾਂ ਲਿਖ ਦਿੱਤਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਲਯੁੱਗ ਮੈਂ ਕੀਰਤਨ ਪ੍ਰਧਾਨਾ ਇਹ ਕੀਰਤਨ ਹੋ ਰਿਹਾ ਸੀ ਸਾਰੀਆਂ ਮੰਡਲੀਆਂ ਸਾਰਿਆਂ ਮਜ਼ਹਬਾਂ 'ਚ ਸਾਰੇ ਹਿੰਦੂਇਜ਼ਮ 'ਚ ਲੇਕਿਨ ਮਹਾਰਾਜ ਨੇ ਅਗੜੀ ਤੁਕ ਲਾਤੀ ਗੁਰਮੁਖੇ ਜਪੀਏ ਲਾਏ ਧਿਆਨਾ ਸਾਡਾ ਕੀਰਤਨ ਹੈ ਹੀ ਜਪਣਾ ਇਹ ਨਹੀਂ ਵੀ ਅਸੀਂ ਬਾਣੀ ਨੂੰ ਗਾਉਣਾ ਨਹੀਂ ਹੈ ਪਰ ਬਾਣੀ ਨੂੰ ਜੇ ਸਮਝ ਕੇ ਗਾਵਾਂਗੇ ਅਸੀਂ ਕੁੱਦ ਕੁੱਦ ਕੇ ਨਾਮ ਜਪਾਂਗੇ ਇਸ ਕਰਕੇ ਗਾਉਣਾ ਵੀ ਹੈ ਵਜਾਉਣਾ ਵੀ ਹੈ ਸਭ ਕੰਮ ਕਰਨੇ ਹੈ ਲੇਕਿਨ ਇਹ ਰੈਲੇਟਿਵ ਗਿਆਨ ਹੈ ਦੂਸਰਿਆਂ ਮਜ਼ਹਬਾਂ 'ਚ ਪਲਟਾ ਦੇਣਾ ਸੀ ਕਿਸੇ ਦਸਾਂ ਗੁਰੂਆਂ 'ਚ ਕਿਸੇ ਨਾਲ ਬਾਜਾ ਨਹੀਂ ਵਜਾਇਆ ਗਾਈ ਜ਼ਰੂਰ ਬਾਣੀ ਹੈ ਲੇਕਿਨ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੈ ਵੀ ਜਿਹੜਾ ਅਸਲ ਚੀਜ਼ ਹੈ ਉਹ ਸਾਰੀ ਬਾਣੀ ਜੇ ਸਮਝ ਕੇ ਗਾਓਗੇ ਰਸਕ ਰਸਕ ਕੇ ਚੌਗਣਾ ਨਾਮ ਜਪੋਗੇ ਕਿ ਸਾਰੀ ਬਾਣੀ ਚ ਨਾਮ ਜਪਣ ਦੀ ਮਹਿਮਾ ਹੈ। ਸਾਰੀ ਬਾਣੀ ਕਹਿੰਦੀ ਨਾਮ ਜਪੋ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ। ਇਸ ਕਰਕੇ ਨਾਮ ਜਪਣਾ ਸਾਡਾ ਐਸਾ ਹੈ ਇਸ ਗਿਆਨ ਦਾ, ਕਿਉਂਕਿ ਨਾਮ ਜਪਣਾ ਕੰਮਾਂ ਭੁੱਲ ਚੁੱਕੀਆਂ ਸੀ ਸਾਰੇ ਕੰਮ, ਬਾਕੀ ਮੁਸਲਮਾਨ ਸ਼ਰਧ ਚ ਪੈ ਗਏ। ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰਥ, ਉਹ ਕਿੱਦਾਂ ਸਲਾਉਂਦੇ ਸੀ ਰੱਬ ਨੂੰ, ਤੀਰਥੇ ਨਾਵੇਂ ਅਰਚਾ ਪੂਜਾ ਅਗਰਵਾਸ ਬਹਿਕਾਰ, ਕਾਰਾਂ ਕੱਢਣੀਆਂ ਤੂਫਾਂ ਤਖਾਉਣੀਆਂ, ਹਿੰਦੂ ਏਦਾਂ ਰੱਬ ਨੂੰ ਪਤੀਜਦੇ ਸੀ। ਮੁਸਲਮਾਨਾਂ ਸਿਫਤ ਸ਼ਰਈਅਤ, ਪੜ ਪੜ ਕਰੇ ਵਿਚਾਰ, ਬੰਦੇ ਸਭ ਜੋ ਪਾਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਬਾਬਾ ਨਾਨਕ ਲਿਖ ਰਿਹਾ, ਰੋਜ਼ ਆਸਾ ਦੀ ਵਾਰ ਪੜ੍ਹੀ ਜਾਂਦੀ ਹੋ, ਜੇ ਸਮਝ ਕੇ ਪੜੋਗੇ ਬੇੜੇ ਪਾਰ ਹੋ ਜਾਣਗੇ। ਜਿਹੜੇ ਮੁਸਲਮਾਨ ਸੀ ਉਹ ਸ਼ਰ੍ਹਾਂ ਨੂੰ ਸ਼ਰ੍ਹਾਂ ਦੇ ਬੰਨਣ ਚ ਪੈ ਗਏ। ਪਰਮਾਤਮਾ ਅੱਲਾਹ ਦੀ ਬੰਦਗੀ ਔਰ ਪਰਮੇਸ਼ਰ ਦਾ ਨਾਮ, ਉਹ ਬੰਦਗੀ ਭੁੱਲ ਗਏ। ਉਹ ਕਹਿੰਦੇ ਇਹਨਾਂ ਬੰਨਣਾ ਚ ਜਿੰਚਕਰ ਨਹੀਂ ਪਾਓਗੇ, ਤੁਸੀਂ ਰੱਬ ਦੇ ਦੀਦਾਰ ਨਹੀਂ ਕਰ ਸਕੋਗੇ। ਜੋਗੀ ਤੀਸਰਾ ਫਿਰਕਾ ਬੜਾ ਪਾਰਾ ਸੀ, ਜੋਗੀ ਸੁਨ ਤੇ ਆਵਨ ਜੇਤੇ, ਸੁਨ ਅਵਸਥਾ ਵਿੱਚ ਸਮਾਧੀਆਂ ਲਾ ਕੇ ਬੜੀਆਂ ਬੜੀਆਂ ਪ੍ਰਾਪਤੀਆਂ ਉਹਨਾਂ ਨੇ ਕੀਤੀਆਂ। ਸਿੱਧ ਮਾਮੂਲੀ ਚੀਜ਼ ਨਹੀਂ ਸੀ ਜਿਹਨਾਂ ਨੇ ਸਿੱਧ ਗੋਸ਼ਟ ਕੀਤੀ, ਬੜੀ ਭਾਰੀ ਸਪਿਰਚੁਅਲਿਸਟ ਸੀ ਔਰ ਸਾਰੇ ਹਿੰਦੁਸਤਾਨ ਤੇ ਛਾਏ ਸੀ ਆਪਣੇ ਯੋਗ ਨਾਲ। ਉਹ ਜੋਗੀ ਸੁਨ ਤੇ ਆਵਨ ਜੇਤੇ, ਪਰ ਅਲੱਖ ਨਾਮ ਕਰਤਾਰ ਜਿਹੜਾ ਨਾਮ ਹੈ ਸਾਡਾ, ਉਹ ਤੇ ਅਨ ਐਕਸੈਸੇਬਲ, ਅਨ ਅਪਰੋਚੇਬਲ, ਉਹਦੇ ਤੱਕ ਪਹੁੰਚ ਨਹੀਂ ਸਕਦਾ, ਅਲੱਖ ਹੈ। ਉਹ ਨਾਮ ਅਸਲ ਹੈ ਜੋਗੀ ਸੁਨ ਚ ਚੜ ਜਾ, ਅਸੀਂ ਉਸ ਨਾਮ ਨੂੰ ਪਾ ਲਿਆ। ਜੋਗੀ ਸੁਨ ਤੇ ਆਵਨ ਜੇਤੇ, ਅਲੱਖ ਨਾਮ ਕਰਤਾ। ਸੋ ਮੂਰਤੀਆਂ ਅੱਗੇ ਗਾਈ ਜਾਣਾ, ਆ ਜਿੰਨਾ ਕੁਛ ਹੁਣ ਸਿੱਖੀ ਚ ਬਹੁਤ ਜ਼ਿਆਦਾ ਹੋ ਰਿਹਾ, ਗਾਉਣਾ ਵਜਾਉਣਾ ਮੁਬਾਰਕ ਹੈ। ਸਿੱਖ ਕੌਮ ਦਾ ਐਡਾ ਪਿਆਰ ਹੈ ਬਾਣੀ ਨਾਲ, ਸਾਰੀ ਨਾਲ, ਇਹਦੇ ਨਾਲ ਹੀ ਸਾਰੀ ਦੁਨੀਆਂ ਚੋਂ ਫੈਲ ਜਾਣਗੇ। ਪਰ ਜੇ ਸਮਝ ਗਏ ਵੀ ਜੋ ਬਾਣੀ ਕਹਿੰਦੀ ਹੈ ਉਹ ਕਦੀ ਕੰਮ ਵੀ ਕਰ ਲਈਏ। ਫਰਜ਼ ਨਾ, ਉਹ ਉੱਥੇ ਲਿਖਿਆ ਬਾਬੇ ਨਾਨਕ ਨਾ, ਉਹ ਬਾਬੇ ਕਹਿੰਦੇ ਤੂੰ ਇਹ ਕੋਈ ਕੰਮ ਨਹੀਂ ਕਰਦਾ, ਨਾ ਹਿੰਦੂ ਵਾਲਾ, ਨਾ ਮੁਸਲਮਾਨ ਵਾਲਾ, ਨਾ ਜੋਗੀ ਵਾਲਾ, ਤੂੰ ਕੌਣ ਹੈ? ਤੇਰੇ ਨਾਮ ਦੀ ਮੂਰਤੀ ਹੈ, ਅਸੀਂ ਤਾਂ ਮੂਰਤੀ ਪੂਜਦੇ ਮੰਦਰਾਂ 'ਚ, ਮੂਰਤੀ ਸਾਡਾ ਰੱਬ ਹੈ, ਥਾ ਕਰ ਸਾਰਾ ਸਾਰੇ। ਤੋ ਬਾਬੇ ਨੇ ਕਿਹਾ ਮੇਰੇ ਨਾਮ ਦੀ ਵੀ ਮੂਰਤੀ ਹੈ। ਬੜੇ ਉਹ ਖੁਸ਼ ਹੋਏ ਲੋਕ ਸੁਣਨ ਵਾਲੇ, ਐ ਲੱਗਦਾ ਜਿੱਦਾਂ ਬਾਣੀ ਡਰਾਮੈਟਿਕ ਵੇ ਨਾਲ ਲਿਖੀ ਆ। ਉੱਥੇ ਰੋਜ਼ ਆਸਾ ਦੀ ਵਾਰ ਪੜ੍ਹਦੇ, ਲੇਕਿਨ ਆ ਸਲੋਕ ਇੱਕ ਸਮਝ ਗਏ ਤੇ ਤੁਹਾਨੂੰ ਪਤਾ ਲੱਗ ਜੂ ਵੀ ਗੁਰੂਆਂ ਨੇ ਕਿਹੜਾ ਰੈਵੋਲਿਊਸ਼ਨ ਲਿਆਂਦਾ ਸੀ। ਇਸ ਕਰਕੇ ਉਹ ਕਹਿੰਦੇ ਤੇਰੇ ਨਾਮ ਦੀ ਵੀ ਮੂਰਤ ਹੈ? ਕਹਿੰਦੇ ਹਾਂ। ਬਾਬਾ ਕਹਿੰਦਾ ਪਰ ਉਹ ਮੂਰਤ ਬੜੀ ਡੈਲੀਕੇਟ ਹੈ, ਸੂਖਮ ਹੈ। ਸਾਡੀ ਮੂਰਤੀ ਤੇ ਮਿੱਟੀ ਦੀ ਤੁਹਾਡੀ ਹੈ, ਪਰ ਮੇਰੀ ਸੂਖਮ ਮੂਰਤ ਔਰ ਤੁਹਾਡੀਆਂ ਮੂਰਤੀਆਂ, ਤੁਸੀਂ ਜੋ ਕੁਛ ਕਰ ਰਹੇ ਹੋ ਤੁਸੀਂ ਮਾਇਆ ਚ ਹੋ। ਸੂਖਮ ਮੂਰਤ, ਮੇਰਾ ਨਾਮ ਮਾਇਆ ਚ ਨਹੀਂ ਹੈ। ਸੂਖਮ ਮੂਰਤ ਨਾਮ ਨਿਰੰਜਨ, ਅੰਜਨ ਹੈ ਮਾਇਆ, ਨਿਰਅੰਜਨ ਹੈ ਮਾਇਆ ਤੋਂ ਪਰੇ। ਮੇਰਾ ਨਾਮ ਮਾਇਆ ਤੋਂ ਪਰੇ ਹੈ, ਨਾ ਹੈ ਢੱਠ ਦੀ ਮੂਰਤੀ, ਸੁਖ ਮੂਰਤ ਨਾਮ ਨਿਰੰਜਨ। ਕਹਿੰਦੇ ਤੇਰੇ ਨਾਮ ਦੀ ਕਾਇਆ ਵੀ ਹੈ? ਕਹਿੰਦੇ ਨਹੀਂ, ਜਿੰਨਾ ਵੀ ਮੈਂ ਗਿਆਨ ਗਾਂ ਕਰ ਰਿਹਾ ਜਾਂ ਮੈਂ ਸਮਝਿਆ ਪਿਛਲੇ ਭਗਤਾਂ ਦੀ ਬਾਣੀ ਇਕੱਠੀ ਕਰਕੇ, ਆ ਸਾਰੀ ਆਪਣੇ ਸਿੱਖਾਂ ਨੂੰ ਸਾਰੇ ਇਸ ਗਿਆਨ ਚ ਮੈਂ ਇਹ ਲੱਗਿਆ ਵੀ ਦੇਹ ਅਭਿਆਸ ਖਤਮ ਹੈ, ਜਿਸਮ ਨਹੀਂ ਹੈ, ਉਹ ਆਕਾਰ ਹੈ। ਤੋ ਸੁਖ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਆਕਾਰ ਕੀ ਹੈ? ਪ੍ਰਕਾਸ਼, ਪ੍ਰਕਾਸ਼, ਪ੍ਰਕਾਸ਼ ਦੀ ਕਾਇਆ ਫੜ ਲਓ ਕੀ ਹੈ? ਲਾਈਟ ਦੀ ਕਾਇਆ ਕੀ? ਲਾਈਟ ਦੀ ਲੇਕਿਨ ਬਾਬਾ ਕਹਿੰਦਾ ਕਾਇਆ ਹੈ, ਸਭ ਕੁਛ ਹੈ, ਲੇਕਿਨ ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਇਸ ਕਰਕੇ ਮੈਂ ਇਹਨਾਂ ਚੀਜ਼ਾਂ 'ਚ ਨਹੀਂ ਪੈਂਦਾ। ਅਸੀਂ ਇਹ ਕੱਢੀ ਆ ਰਹੇ ਹਾਂ ਵੀ ਐਡੇ ਡੂੰਘੇ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੀਤ। ਅਸੀਂ ਪੰਨਾ 219 ਦੇ ਪਹੁੰਚ ਚੁੱਕੇ ਹਾਂ, 219 ਤੇ, ਔਰ ਅਸੀਂ ਸ਼ਬਦ ਇਹ ਸ਼ੁਰੂ ਕਰਨ ਲੱਗੇ ਹਾਂ, ਔਰ ਇਹਨੂੰ ਗੁਰੂ ਬਾਬੇ ਨਾਨਕ ਦੇ ਸ਼ਬਦਾਂ ਨਾਲ ਹੀ ਖੋਲਾਂਗੇ। ਮਹੱਲੇ ਪਹਿਲੇ, ਮਹੱਲੇ ਨੌਵੇਂ ਦਾ ਸ਼ਬਦ। ਤੋ ਅਸੀਂ ਇਹ ਇਸ ਕਰਕੇ ਵੀ ਪਹਿਲਾਂ ਅਸੀਂ ਗੁਣ ਗਾਉਣਾ ਪਿਛਲੀਆਂ ਬੈਠਕਾਂ 'ਚ ਚੰਗੀ ਤਨਖਾਹ ਨਖੇਰ ਆਏ ਹਾਂ ਕਿ ਗੁਣ ਗਾਉਣਾ ਜਿੱਥੇ ਬਾਣੀ 'ਚ ਆ ਜਾਏ ਉਹ ਨਾਮ ਜਪਣ ਵਾਲੀ ਹੀ ਇਸ਼ਾਰਾ ਹੈ, ਲੇਕਿਨ ਬਾਕੀ ਕੌਮਾਂ ਨੂੰ ਪਿਆਰ ਦੇ ਨਾਲ ਸਮਝਾਇਆ ਕਿ ਕਦੀ ਨਾਮ ਵੀ ਜਪ ਲਓ, ਐਸ ਬੰਨੇ ਵੀ ਆਓ। ਇਸੇ ਕਰਕੇ ਨਾਮਦੇਵ ਜੀ ਭਗਤ ਹਿੰਦੂ ਸੀ, ਉਹਨੂੰ ਪਹਿਲਾਂ ਗੁਰੂ ਨਾਨਕ ਤੋਂ 200 ਸਾਲ ਪਹਿਲਾਂ ਹੋਏ ਉਹ। ਨਾਮਦੇਵ ਜੀ ਕਲਯੁਗ ਦੇ ਐਡੇ ਵੱਡੇ ਭਗਤ ਹੋਏ, ਗੁਰੂ ਨਾਨਕ ਹਾਲੀ ਦੁਨੀਆਂ ਚ ਆਇਆ ਨਹੀਂ ਸੀ, 200 ਸਾਲ ਪਹਿਲਾਂ ਦੇ ਉਹ ਨਾਮਦੇਵ ਜੀ ਭਗਤ ਸੀ। ਔਰ ਉਹ ਆਪਣੀ ਬਾਣੀ ਚ ਲਿਖਦੇ ਨੇ, ਸਾਫ ਨਿੰਦਿਆ ਨਹੀਂ ਕਰ ਰਹੇ, ਉਹਨਾਂ ਦੇ ਅੰਦਰ ਜੋ ਪਰਮੇਸ਼ਰ ਨਾਲ ਗਿਆਨ ਭੇਜਿਆ ਉਹ ਕਹਿੰਦੇ ਹਿੰਦੂ ਅੰਨਾ, ਮੁਸਲਮਾਨ ਨਹੀਂ ਸੀ ਹੁੰਦੇ ਉਸ ਵੇਲੇ, ਉਹਨਾਂ ਦੇ ਜਿਹੜੇ ਤੁਰਕ ਹੁੰਦੇ ਸੀ, ਪਠਾਣਾ ਦਾ ਰਾਜ ਸੀ, ਇਬਰਾਹਿਮ ਲੋਧੀ ਆ ਸਾਰਾ ਲੋਧੀ ਖਾਨਦਾਨ ਦਾ। ਤੋ ਨਾਮਦੇਵ ਉਸੇ ਵੇਲੇ ਭਗਤ ਹੋਏ, ਹਾਲੀ ਬਾਬਾ ਨਾਨਕ ਆ, ਤਾਂ ਗੁਰੂ ਨਾਨਕ ਨਾਲ ਵੀ ਸਾਰੇ ਭਗਤਾਂ ਦੀ ਸ਼ਬਦ ਇਹ ਸਾਰੇ ਵਿੱਚ ਪਾਏ ਸਾਨੂੰ ਸਮਝਣ ਲਈ ਕਿ ਸਾਡਾ ਦੇਹ ਵਿਆਸ ਖਤਮ ਹਰ ਬਾਣੀ ਚ। ਉਹ ਕਹਿੰਦਾ ਹਿੰਦੂ ਅੰਨਾ ਤੁਰਕੂ, ਹਾਲੀ ਉਹਦੀ ਇੱਕ ਅੱਖ ਹੈਗੀ ਕਿਉਂਕਿ ਉਹ ਇੱਕ ਰੱਬ ਨੂੰ ਮੰਨਦਾ। ਹਿੰਦੂਆਂ ਦੇ ਤਾਂ ਪਤਾ ਨਹੀਂ ਕਿੰਨੇ ਕੁ ਦੇਵਤਿਆਂ ਨੂੰ ਕਿੰਨਿਆਂ ਭਗਵਾਨ ਬਣਾਏ ਜਾਂਦੇ, ਕਿੰਨਿਆਂ ਨੂੰ ਪੂਜਦੇ। ਹਿੰਦੂ ਅੰਨਾ ਦੋਨੋਂ ਅੱਖਾਂ ਇਹਦੀਆਂ ਬੰਦ ਹੈ ਗਿਆਨ ਦੀਆਂ। ਤੁਰਕੂ ਕਾਣਾ, ਉਹਦੀ ਇੱਕ ਅੱਖ ਹੈ ਕਿ ਹਾਲੀ ਇੱਕ ਰੱਬ ਨੂੰ ਤੇ ਮੰਨਦਾ, ਪਰ ਦੂਸਰੀ ਅੱਖ ਉਹਦੀ ਸ਼ਰ੍ਹਾਂ ਨਾ ਰਹਿਤਨਾਮੇ ਨਾਲ ਬੰਦ ਕੀਤੀ ਹੈ। ਸ਼ਰ੍ਹਾਂ ਮੈਨੇ ਰਹਿਤਨਾਮੇ, ਉਹ ਉਹਨਾਂ ਦੀ ਹਦੀਸ ਕਿਤਾਬ ਹੈ, ਕੁਰਾਨ ਸ਼ਰੀਫ ਕਮਾਲ ਦੀ ਕਿਤਾਬ ਹੈ। ਹਿੰਦੂ ਅੰਨਾ ਤੁਰਕੂ ਕਾਣਾ, ਦੋਵਾਂ ਤੇ ਗਿਆਨੀ ਸਿਆਣਾ, ਜਿਹਨੂੰ ਅੰਦਰ ਗਿਆਨ ਅਨੁਭਵੀ ਆ ਗਿਆ ਹੈ ਉਹ ਸਿਆਣਾ ਹੈ। ਕਹਿੰਦੇ ਬਾਹਰ ਹੀ ਪੂਜੇ ਜਾਂਦੇ, ਹਿੰਦੂ ਪੂਜੇ, ਦੇਹੁਰੇ ਦਾ ਮਤਲਬ ਹੈ ਦੇਹ ਨੀ ਪੂਜਾ ਜਿਸ ਕਮਰੇ ਚ ਹੋ ਰਹੀ ਹੋਵੇ, ਦੇਹੁਰਾ ਬਣਿਆ ਹੀ ਇੱਥੋਂ ਹੈ। ਭਾਈ ਪ੍ਰਾਪਤ ਮਾਨਕ ਮਾਨੁਖ ਦੇਹੁਰੀ ਆ, ਦੇਹ ਤੂੰ ਦੇਹਰਾ ਚੱਲੇਗਾ। ਇਹ ਧਿਆਨ ਨਾ ਗੁਰਸਿੱਖ ਨਾ ਦੇਖਣਾ ਵੀ ਕਦੇ ਸਾਡੇ ਘਰ ਚ ਤਾਂ ਨਹੀਂ ਹੋ ਰਿਹਾ ਹੁਣ। ਦੇਹ ਦੀ ਪੂਜਾ ਮੰਦਰਾਂ ਚ ਹੋ ਰਹੀ ਸੀ ਮੂਰਤੀਆਂ ਦੀ, ਤੋ ਹਿੰਦੂ ਪੂਜੇ ਦੇਹੋਰਾ, ਜਿੱਥੇ ਦੇਹ ਪੂਜੀ ਜਾਂਦੀ, ਹਿੰਦੂ ਪੂਜੇ ਦੇਹਰਾ, ਮੁਸਲਮਾਨ ਬਸ ਮਸੀਤ ਚ ਹੀ ਰੱਬ ਹੈ, ਬਾਹਰ ਨਹੀਂ ਹੈ ਰੱਬ। ਹਿੰਦੂ ਪੂਜੇ ਦੇਹੋਰਾ, ਮੁਸਲਮਾਨ ਮਸੀਤ, ਮਾਂ ਨਾਮੇ ਨਾ ਕਹਿੰਦਾ ਮੈਂ ਉਹਦੀ ਅੰਦਰ ਸੇਵਾ ਕੀਤੀ ਆਪਣੇ ਅੰਦਰ ਵੜ ਕੇ। ਉੱਥੇ ਤੁਕ ਹੈ ਨਾਮੇ ਸੋਈ ਸੇਵਿਆ, ਨਾ ਦੇਹੋਰਾ ਨਾ ਮਸੀਤ ਨਹੀਂ ਹੈ, ਜਹਿ ਲਫ਼ਜ਼ ਹੈ ਕਿ ਜਿੱਥੇ ਆਪਣੇ ਅੰਦਰ ਵੜਿਆ। ਇਸੇ ਕਰਕੇ ਬਾਣੀ ਨੂੰ ਹੱਥਾਂ ਚ ਲੈ ਕੇ ਸ਼ਬਦ ਨੂੰ ਧਿਆਨ ਨਾਲ ਦੇਖਣ, ਬੜੀ ਵੱਡੀ ਗੱਲ ਕਹਿ ਗਏ। ਨਾਮਾ ਸੋਈ ਸੇਵਿਆ, ਜਹਿ ਦੇਹੋਰਾ ਨਾ ਮਸੀਤ, ਨਾਮਾ ਆਪਣੇ ਅੰਦਰ ਵੜਿਆ, ਕਹਿੰਦਾ ਉੱਥੇ ਨਾ ਦਿਓਰਾ ਨਾ ਮਸੀਤ ਨਾ ਮੰਦਰ ਨਾ ਗੁਰਦੁਆਰਾ। ਔਰ ਸਾਡੀ ਸਾਰੀ ਬਾਣੀ ਚ ਦਸਮ ਦੁਆਰ ਨੂੰ ਗੁਰਦੁਆਰਾ ਕੀ ਆ। ਇਸ ਕਰਕੇ ਅੰਦਰ ਵੜਿਆ, ਅੰਦਰਲੀ ਚੜਾਈ ਕੀਤੀ, ਔਰ ਮਨ ਨੂੰ ਕਾਬੂ ਕਰਕੇ ਅੰਦਰ ਦੀ ਚੜਾਈ, ਉਹ ਜਿਹੜਾ ਨਾ ਦਿਓਰਾ ਨਾ ਮਸੀਤ ਉੱਥੇ ਕੋਈ ਚੀਜ਼ ਨਹੀਂ ਅੰਦਰ। ਇਸੇ ਕਰਕੇ ਸਾਰਾ ਗਿਆਨ ਸਾਨੂੰ ਆਪਣੇ ਅੰਦਰ ਵਾੜਦਾ ਹੈ। ਔਰ ਲਫ਼ਜ਼ ਆਉਂਦਾ ਪੌੜੀ ਦਾ ਅਖੀਰਲਾ, ਗਾਂਗਾ ਅਸੀਂ ਲਿਆਵਾਂਗੇ, ਤੱਤ ਕੜ ਸਿੱਟਿਆ ਗੁਰੂ ਅਰਜਨ ਪਾਤਸ਼ਾਹ ਨੇ, ਮੇਰੇ ਅਕਾਲ ਪੁਰਖ ਨਾ ਮੇਰੇ ਗੁਰੂ ਨਾ ਅੰਦਰ ਵਾੜਾ, ਮੈਨੂੰ ਆਪਣੇ ਅੰਦਰ ਵਾੜ ਲਿਆ, ਅੰਦਰਲੇ ਬੰਨੇ ਸਭ ਕੁਛ ਮਿਲਣਾ। ਨੌ ਖੰਡ ਪ੍ਰਿਥਵੀ ਇਸ ਕਾਇਆ ਅੰਦਰ, ਨੌ ਖੰਡ ਬਰੇ ਆਜ਼ਮ ਹੁੰਦੇ ਸੀ ਬੜੇ ਬੜੇ ਹਿੱਸੇ, ਯੂਰਪ ਏਸ਼ੀਆ ਸਾਰਾ, ਕਹਿੰਦੇ ਜਿਹੜੀ ਕਾਇਆ ਅੰਦਰ, ਨੌ ਖੰਡ ਪ੍ਰਿਥਵੀ ਇਸ ਕਾਇਆ ਅੰਦਰ, ਬ੍ਰਹਮਾ ਮਹੇਸ਼ ਇਸ ਕਾਇਆ ਅੰਦਰ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਇਹਦੀ ਖੋਜ ਵੀ ਅਜੀਬ ਹੈ, ਰਾਮ ਰਾਮ ਬੋਲੇ ਬੋਲੇ ਖੋਜਤੇ ਵਡਭਾਗੀ। ਤੋ ਅੰਦਰ ਤੋ ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਹ, ਅਸੀਂ ਗੁਰਦੁਆਰਾ ਬਣਾਉਣਾ ਹੈ, ਸਾਡੀ ਇਹ ਸੰਗਤ ਹੈ ਜਿੱਥੇ ਅਸੀਂ ਬੈਠ ਕੇ ਸਭ ਕੁਛ ਇਕੱਠੇ ਹੋਣ ਲਈ। ਜੇ ਇਹ ਸੰਗਤ ਨਾ ਹੋਏ, ਅਸੀਂ ਜਿੱਦਾਂ ਕਲਯੁਗ ਦੀ ਇਸ ਵੇਲੇ ਇੰਨੀ ਨਿਊਡੀਜ਼ਮ ਔਰ ਹੋਰ ਐਸਾ ਮਾਹੌਲ, ਖਾਸ ਕਰਕੇ ਵੈਸਟਰਨ ਹੈਮਿਸਫੀਅਰ ਚ ਉਹਨਾਂ ਮੁਲਕਾਂ 'ਚ, ਅਸੀਂ ਸੜ ਜਾਂਗੇ ਜੇ ਸੰਗਤ ਨਾ ਕੀਤੀ, ਜੇ ਗੁਰਦੁਆਰੇ ਨਾ ਆਏ, ਜੇ ਬਾਣੀ ਨਾ ਸੁਣੀ। ਲੇਕਿਨ ਇਹ ਤਾਂ ਕਹੋ ਵੀ ਗੁਰਦੁਆਰਾ ਬਣਾਓ ਤੇ ਸੰਗਤ ਬਣਾਓ ਹੀ ਨਾ, ਉੱਥੇ ਪੱਗਾਂ ਲੱਥਣ ਡੀਆਂ ਹੋਣ। ਸੰਗਤ ਪਹਿਲਾਂ ਜ਼ਰੂਰੀ ਹੈ, ਉੱਥੇ ਬੈਠਣ ਵਾਲਾ ਤੇ ਹਰ ਵੇਲੇ ਥਾਂ ਬਣਾ ਲੈਣ, ਮੁਬਾਰਕ ਨਹੀਂ, ਅਸੀਂ ਇਕੱਠੇ ਹੋਣਾ ਹੈ, ਅਸੀਂ ਖੜਕਣਾ ਹੈ,
ਭਾਂਡੇ ਖੜਕਦੇ ਹੈ ਪਰ ਸੁਰ ਤਾਲ ਚ ਖੜਕਣਾ। ਇਨਸਾਨੀ ਅਸੀਂ ਆਰਡੀਨਰੀ ਬੰਦੇ ਹੈ ਸਾਰਿਆਂ, ਗੁਰਦੁਆਰੇ ਵੀ ਬਣਾਉਣੇ, ਬਹਿਣ ਵਧੀਆ ਤੋਂ ਵਧੀਆ ਸਭ ਕੁਛ ਕਰਨਾ, ਲੰਗਰ ਵੀ ਸਭ ਕੁਛ, ਲੇਕਿਨ ਉਹਨਾਂ ਚ ਬਹਿਣ ਵਾਲੀ ਸੰਗਤ ਜਿੱਦਾਂ ਬਾਬਾ ਨਾਨਕ ਕਹਿੰਦਾ ਸਿੱਖ ਸਭਾ ਦੇਖਿਆ ਕਾ ਪਾਓ ਗੁਰਮੁਖੇ ਸੁਣਨਾ, ਕਿ ਸਾਡਾ ਅਸੀਂ ਇਕੱਠੇ ਹੋਣਾ ਹੈ। ਔਰ ਗੁਰੂ ਨਾਨਕ ਨੇ ਇਹਦਾ ਨਾਂ ਜੋ ਕਲਕੱਤੇ ਗਏ ਔਰ ਉੱਥੇ ਉਹਨਾਂ ਨਾਲ ਸੰਗਤ ਦਾ ਨਾਂ ਰੱਖਿਆ, ਛੋਟੀ ਸੰਗਤ ਬੜੀ ਸੰਗਤ, ਕਲਕੱਤੇ ਚ ਹਜੇ ਤੱਕ ਗੁਰਦੁਆਰੇ ਨੇ ਕਿ ਬਾਬੇ ਨਾਨਕ ਨੇ ਸੰਗਤਾਂ ਤੋਰੀਆਂ ਸੀ, ਹੁਕਮਨਾਮੇ ਸੰਗਤਾਂ ਰਾਹੀਂ। ਇਸ ਕਰਕੇ ਗੁਰਦੁਆਰੇ ਬਣਾਉਣੇ ਸਾਰਾ ਮੁਬਾਰਕ ਹੈ, ਡੂੰਜੂ ਗਿਆਨ ਆਏਗਾ, ਅਸੀਂ ਇਹਨਾਂ ਦੇ ਵਿੱਚ ਹੀ ਅਭਿਆਸ ਸ਼ੁਰੂ ਹੋ ਜੂ ਸਭ ਕੁਛ। ਇਸ ਕਰਕੇ ਨਾਮਾ ਅੰਦਰ ਵੜਿਆ, ਨਾਮਾ ਸੋਈ ਸੇਵਿਆ ਜੈ ਦੇਹੋਰਾ ਨਾ ਮਸੀਹ, ਹੋ ਕੀ ਰਿਹਾ ਸੀ ਜੋ ਬਾਬਾ ਨਾਨਕ ਕਹਿੰਦਾ ਮੁਸਲਮਾਨਾ ਸਿਫਤ ਸ਼ਰੀਅਤ, ਫਟ ਫਟ ਕਰੇ ਵਿਚਾਰ, ਬੰਦੇ ਸੀ ਜੇ ਭਾਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾਹ ਨੇ, ਦਰਸ਼ਨ ਰੂਪ ਅਪਾਰ, ਤੀਰਥੇ ਨਾਵੇਂ ਅਰਚਾ ਪੂਜਾ ਆਗਰ ਵਾਸ ਬਹਿਕਾਰ, ਜੋਗੀ ਸੁਣ ਧਿਆਵਨ ਜੇਤੇ ਅਲਖ ਨਾਮ ਕਰਤਾਰ, ਪਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਇਸ ਕਰਕੇ ਸਾਡਾ ਸਾਰਾ ਗਿਆਨ ਇਸ ਨਾਮ ਤੇ ਆਉਂਦਾ ਹੈ, ਔਰ ਇਹ ਨਾਮ ਜਪਣ ਦੀ ਮਹਿਮਾ ਹੈ। ਪਰ ਨਾਮ ਜਪ ਨਹੀਂ ਹੋਣਾ ਕਿਉਂਕਿ ਮਨ ਨੇ ਕੰਮ ਕਰਨਾ ਨਹੀਂ, ਮਨ ਨਾ ਭੁੱਲ ਭੁੱਲ ਜਾਣਾ, ਇਹ ਕੋਈ ਐਡਾ ਜ਼ਰੂਰੀ ਕੰਮ ਨਹੀਂ ਹੈ ਨਾਮ ਜਪਣ ਵਾਲਾ। ਬਾਕੀ ਨੇਕ ਬੰਦਾ ਬਣ, ਸਭ ਕੁਛ ਕਰ, ਸਾਰੀ ਦੁਨੀਆਂ ਨਾਮ ਜਪਣ ਦਾ ਕੀ ਫਾਇਦਾ? ਅਸੀਂ ਸਾਰੇ ਸ਼ਬਦਾਂ ਚੋਂ ਇਹੋ ਕੱਢੀ ਕਰ ਰਹੇ ਹਾਂ ਕਿ ਨਾਮ ਜਪਣ ਦਾ ਹੀ ਫਾਇਦਾ ਹੈ, ਬਾਕੀ ਜਿਹੜੇ ਕੰਮ ਕਰ ਰਹੇ ਹਾਂ ਉਹ ਬੇਕਾਰ ਨਹੀਂ ਹੈ, ਪਰ ਉਹਨਾਂ ਦਾ ਉਹੋ ਜਿਹਾ ਹੀ ਫਲ ਮਿਲੇਗਾ ਜਿੱਦਾਂ ਦਾ ਤੂੰ ਕਰਮ ਕਰ ਰਿਹਾ ਹੈ। ਇਸ ਕਰਕੇ ਸਾਰੀ ਮਨ ਨਾਲ ਜਪਣ ਨਹੀਂ ਦੇਣਾ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਸ਼ਬਦ ਲੈ ਰਹੇ ਹਾਂ, ਕਬੀਰ ਸਾਹਿਬ ਕਹਿੰਦੇ ਮਨ ਨਾਲ ਜਪਣ ਨਹੀਂ ਦੇਣਾ, ਸਾਰੇ ਸ਼ਬਦ ਕੀ ਨੇ? ਐਕਸਪੈਰੀਮੈਂਟਸ ਵਿਦ ਟਰੁੱਥ, ਜੋ ਗੁਰੂਆਂ ਔਰ ਭਗਤਾਂ ਨੇ ਕਰਕੇ ਦੇਖੇ ਵੀ ਏਦਾਂ ਏਦਾਂ ਮਨ ਨਾਲ ਨਾਮ ਨਹੀਂ ਜਪਣ ਦੇਣਾ, ਐਡੀ ਵੱਡੀ ਆਹ ਲਿਖੇ ਆਉਣੇ ਹੈ ਔਰ ਏਦਾਂ ਇਹਨੂੰ ਸਮਝਾਉਣਾ ਹੈ। ਇਹ ਸਾਰਾ ਗਿਆਨ ਗਾਈਡਲਾਈਨਸ ਹੈ, ਜੇ ਤੁਸੀਂ ਸਮਝ ਰਹੇ ਹੋ ਨਾ ਬਸ ਨਾਮ ਜਪੀ ਚਲੋ, ਨਾਮ ਜਪੀ ਜਾਓ, ਦੋ ਤਿੰਨ ਦਿਨ ਜਪ ਲਓਗੇ, ਲੇਕਿਨ ਆ ਬਾਣੀ ਸਾਰੀ ਕਾਹਦੇ ਲਈ ਦਿੱਤੀ? ਗੁਰੂ ਇੱਕੋ ਗੱਲ ਲਿਖ ਜਾਂਦੇ ਨਾਮ ਜਪੋ, ਐਡਾ ਗਿਆਨ ਦੁਨੀਆਂ ਲਈ ਇਸੇ ਕਰਕੇ ਆਇਆ ਵੀ ਆਖਣ ਔਖਾ, ਸਾਡੇ ਮਨ ਨਾਲ ਨੀ ਜਪਣ ਦੇਣਾ, ਪਹਿਲਾਂ ਹੁੰਦਾ ਹੈ, ਸਾਰਾ ਗੋਲ ਸਾਡਾ ਇਹੋ ਹੀ ਹੈ ਕੇਵਲ ਨਾਮ ਜਪਣਾ। ਪਰ ਇਹਨਾਂ ਬਾਣੀ ਦੀ ਮਦਦ ਦੇ ਨਾਲ, ਸ਼ਬਦਾਂ ਦੇ ਨਾਲ ਜਿੱਦਾਂ ਕਹਿੰਦੇ, ਔਰ ਆਪਣੇ ਮਨ ਨੂੰ ਭੁੱਲੇ ਤੇ ਉਹਨੂੰ ਸਮਝਾਉਣਾ ਹੈ। ਔਰ ਬਾਣੀ ਚ ਲਿਖਿਆ ਭੁੱਲਾ ਮਨ ਸਮਝੇ ਕਿਸੇ ਦੀ ਟੀਚਿੰਗ, ਕਿਸੇ ਦੀ ਕਿਤਾਬ, ਕਿਸੇ ਸਾਧ ਸੰਤ, ਕਿਸੇ ਦੇ ਆਖੇ ਇਲਾਕੇ ਨੇ ਨੀ ਸਮਝਣਾ, ਨਾ ਮਾਈ ਬਾਪ ਦੇ ਆਖੇ ਲੱਗਣਾ ਕਿਸੇ ਦੇ, ਭੁੱਲਾ ਮਨ ਸਮਝੇ ਗੁਰ ਸਬਦੀ। ਭੁੱਲਾ ਮਨ ਤੁਹਾਡਾ ਨਹੀਂ ਨਾਮ ਜਪਦਾ, ਉਹਨੂੰ ਸ਼ਬਦ ਦੇਖੋ, ਮਹਾਰਾਜ ਭੇਜੇਗਾ ਤੁਹਾਨੂੰ, ਔਰ ਦੋ ਕਿਸਮ ਦੇ ਸ਼ਬਦ ਹੈ, ਇੱਕ ਗਿਆਨ ਦੇਣਗੇ, ਇੱਕ ਗਾਨ ਗਿਆਨ ਵੀ ਉਹ ਅਟਕੜ ਪੱਚੂ ਨਹੀਂ ਦੇਣਗੇ, ਸਾਰੇ ਸ਼ਬਦ ਗਿਆਨ ਨਾਮ ਜਪਣ ਦਾ ਦੇਣਗੇ। ਤੋਂ ਨਾਮ ਸ਼ਬਦ ਜਿਹੜਾ ਗਿਆਨ ਵਾਲਾ ਸ਼ਬਦ ਹੈ ਉਹਨੂੰ ਗਾਓ ਪੜ੍ਹੋ ਸਾਰਾ ਸਮਝੋ, ਔਰ ਉੱਥੋਂ ਬਾਅਦ ਉਹ ਕੰਮ ਕਰਨਾ ਹੈ, ਤਾਂ ਭੁੱਲਾ ਮਨ ਸਮਝੇ ਗੁਰ ਸ਼ਬਦੀ। ਦੋਨੋਂ ਕਿਸਮ ਦੇ ਸ਼ਬਦਾਂ ਨੂੰ ਸਮਝਾਉਣਾ, ਤਾਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਨੂੰ ਉਪਦੇਸ਼ ਨਹੀਂ ਕਰ ਰਹੇ, ਉਹ ਕਹਿ ਰਹੇ ਨੇ ਕਿ ਇੰਨਾ ਵੇਦਾਂ ਪੁਰਾਣਾਂ ਦਾ ਔਰ ਇਹ ਸਾਧ ਮਾਰਗ ਜਿਹੜਾ ਇਹ ਮਾਰਗ ਹੈ ਸਾਧਾਂ ਦਾ, ਸੰਤਾਂ ਦਾ, ਵੱਡਿਆਂ ਲੋਕਾਂ ਦਾ, ਤੁਹਾਡਿਆਂ ਦਾ, ਰੱਬ ਨੂੰ ਮਿਲਣ ਦਾ, ਤੂੰ ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖ ਨਾ ਹਰ ਗੁਣ ਗਾਵੇ। ਹੁਣ ਫਿਰ ਗੁਣ ਗਾਉਣਾ, ਤੂੰ ਨਿਮਖ ਭਰ ਲਈ ਵੀ ਨਹੀਂ ਵੀ ਨਾਮ ਜਪਦਾ, ਤੇ ਗੁਣ ਗਾਈ ਦਾ ਨਾ ਸੂਖਸ਼ਮ ਚੋਟਾ ਹੈ। ਇਸ ਕਰਕੇ ਰਹਾਉ ਦੀ ਤੁਕ ਅਸੀਂ ਗਾਉਣ ਲੱਗੇ ਹੈ, ਪੰਨਾ ਹੈ 219 ਔਰ ਮੋਟਾ ਪ੍ਰਿੰਟ ਕਰਕੇ ਤੁਹਾਡੇ ਹੱਥਾਂ ਚ ਦਿੱਤਾ ਹੈ। ਔਰ ਸਾਰੀ ਕਿਉਂਕਿ ਸੰਘ ਚ ਬਰਕਤ ਕਹਿੰਦੀ ਹੈ, ਜੇ ਸੰਘ ਚ ਬੈਠ ਕੇ ਵਿਚਾਰ ਕਰੋ, ਬਾਣੀ ਦਾ ਹੁਕਮ ਹੈ ਵਿੱਚ ਸੰਗਤੇ ਹਰ ਪ੍ਰਭ ਵਰਤਦਾ ਬੁੱਝੋ ਸਬਦ ਵਿਚਾਰ, ਗਾਈ ਨਾ ਜਾਵੋ ਇਹਨੂੰ ਬੁੱਝੋ ਵੀ, ਕਾਨੜੇ ਦੀ ਵਾਰ ਮਹੱਲਾ ਚੌਥਾ, ਵਿੱਚ ਸੰਗਤੇ ਹਰ ਪ੍ਰਭ ਰੱਬ ਵਰਤਦਾ ਹੈ, ਸਿੱਖਾਂ ਦਾ ਸੰਗਤ ਚ ਰੱਬ ਵਰਤਦਾ ਹੈ, ਵਿੱਚ ਸੰਗਤੇ ਹਰ ਪ੍ਰਭ ਵਰਤਦਾ, ਪਰ ਕੰਮ ਕਿਹੜਾ ਕਰਨਾ ਹੈ? ਬੁੱਝੋ ਸਬਦ ਵਿਚਾਰ, ਬੁੱਝਣਾ ਆਪਾਂ ਰਲ ਮਿਲ ਕੇ ਸਾਰਾ, लेकिन शब्दां नूं शब्दां नाल खोलना है तो असी अगला शब्द ले रहे हैं गौड़ी महला नौवां।
को माई भूले हो मन समझावे, को माई भूले हो मन समझावे।
बाबा क्यों नहीं लिख देता है थे? माई क्यों लिखे? भाई गुरसिखो नहीं लिखिया, भाई नहीं लिखिया, संत जन नहीं लिखिया, माई क्यों लिखिया? जेड़ा सब तो मुश्किल टाइम हुंदा ना उस वेले मां याद आउंदी। जिस वेले भी जिंदगी च काम है अपनी मां याद आउंदी। गुरु तेग बहादुर साहब माई लिखदे क्योंकि आखण औखा एडा मुश्किल काम है दुनिया दा ता माई लफ लिखा। जे बाबा आ जाए तो बड़ी बड़ी ब्रह्म देवत्या देवत्या इशारा है, भाई आ जाए तो साडे संगी साथियों लिए है, भाई रे राम कहो चित लड़ाए, लेकिन बाबा जिथे आ जाओ ए रहाओ दी तुक फैसला करेगी कि किन्हां दे परसाए शब्द है। अपने परसाए लिख रहे पर मां नूं आवाज मारी तो बड़ा मुश्किल कम है।
को माई भूलियो मन मन समझावे।
इंसान बीमार नहीं हुंदा, इंसान दी बॉडी या जिस्म है सॉलिड सारी चीज ये बीमार नहीं हुंदी, इंसान दा मन बीमार हो जाता। इसे करके साइकोलॉजी साइकोलॉजिस्ट आ फिजिक्स आ सारे डॉक्टरों से अलहदा हो गई लाइन कि तुसी जिसम नूं राजी कर रहे हो दवाइया दे सब कुछ और सारा कुछ अंदर के मन है पतंत्र जो काम करने वाला वो दादा बीमार है। इस करके जे मन सारे गुरुआ भगतां ना मन समझा समझा के इनू जोत स्वरूप कर दिता सी अंदर। मन तो जोत स्वरूप है अपना मुड पछाण, तू भैड़ा नहीं है, तू ही अंदर चमका मारन अपनी है। जदू तेरी जड़ी उतली नैल लथ गई जन्म जन्म की इस मन को मन लाग गई काला हुआ सिया, जदू सारी नाम जप जप के सारी उतर गई अंदर इन्हें तेरी चमक मारनी है। मन ही ऐसी बड़ी चीज है, असि अपना मूल नहीं पछाणते, एक मन है एक आत्मा है। इस करके मन आत्मा तो बहुत बड़ी चीज है, बाद देखांगे, पर पहला हर वेले सानू मन मन नहीं सब कुछ करदा, जो कुछ किया सो मन किया। और किसी ने बाहरों समझाउण नहीं तुहानू आउणा, कैसिया गाइडलाइन है, मन ही को मन मार सी बाबा नानक कहिंदा मन किसे कोल जा अपने अंदर लड़ाई जो जन रूझे मने सिंह सो सूरे प्रधाना। जेड़ा मन नाल लड़ाई नहीं करता जिस वेले लिहाज का जां शब्दां दे लिहाज नाल तुसी जपना शुरू करोगे ताडे अंदर कोल्ड वार शुरू हो जूगी जिहड़ी कई साल कोल्ड वार ही रही देसां ताडे अंदर मन दे नाल। जेड़ा इस मन नूं समझा गया और जित गया, मन नूं अपने मगर ला रहा वो जित गया सब कुछ, लेकिन मन जीता है जग जीत। इस करके जेड़ा मन है यह सारे जुगां जुगां च फेर पलटदा आया है। सतजुग रथ संतोख का, धर्म अगे रथ वाओ, करैते रथ जते का, जोर अगे रथ वाओ, द्वापर रथ तपे का, सत अगे रथ वाओ, कालजुग रथ आगन का, ड्राइवर कूड बने रथ वाओ कहते रथ वाहन आले तो कूड़ा मन भी कूड़ा रथ भी कूड़ी विच सब कुछ कूड़ राजा कूड़ प्रजा कूड़ सब संसार इस करके सब सब कुछ ही कूड़ होया। तो बाबा नानक कहना कूड़ अगे रथ वाहो रथ साडा हर वेले असि मन दे आखे लगते हैं ਜੇ ਥੋੜੀ ਜੀ ਕੁੰਡੀ ਬਾਬੇ ਨਾਨਕ ਦੇ ਸ਼ਬਦ ਦੀ ਸਮਝ ਲਈਏ ਸਾਨੂੰ ਗੁਰਮੁਖ ਤੇ ਮਨਮੁਖ ਦਾ ਪਤਾ ਲੱਗ ਜਾਏਗਾ। ਬਾਬਾ ਨਾਨਕ ਕਹਿੰਦਾ ਗੁਰਮੁਖੇ ਮਨਮੁਖੇ ਕਰੇ ਤੇਤਾ ਦੁੱਖ ਲੱਗੇ, ਗੁਰਮੁਖੇ ਮਿਲੇ ਵਡਾਈ ਹੈ। ਕਹਿੰਦਾ ਸਾਰਾ ਪਿਛਲੇ ਯੁੱਗਾਂ ਪਿਛਲੇ ਜਨਮ ਹੋਣ ਦੀ ਤੂੰ ਮਨ ਦੇ ਆਖੇ ਲੱਗਦਾ ਦੁੱਖ ਭੋਗਦਾ, ਮਨਮੁਖੇ ਕਰੇ ਤੇਤਾ ਦੁੱਖ ਲੱਗੇ। ਗੁਰਮੁਖੇ ਗੁਰੂ ਦੇ ਜ਼ਰੀਏ ਗੁਰੂ ਦੇ ਸ਼ਬਦ ਦੇ ਜ਼ਰੀਏ ਜੋ ਗੁਰਮੁਖੇ ਮਿਲੇ ਵਡਾਈ ਹੈ। ਇਸ ਕਰਕੇ ਪੂਰੇ ਮਨ ਨੂੰ ਸ਼ਬਦਾਂ ਰਾਹੀਂ ਸਮਝਾਉਣਾ, ਮਨ ਨੂੰ ਪਰੇ ਸੁੱਟ ਕੇ ਇਹਨੇ ਸਦਾ ਹੀ ਰੋਕਣਾ ਚੰਗਾ ਕੰਮ ਕਰ ਤੂੰ, ਕਿਉਂਕਿ ਇਹ ਕੰਮ ਔਖਾ ਬੜਾ, ਇਹਨੇ ਸੌਖਾ ਕੰਮ ਛੇਤੀ ਨਾ ਕਰ ਲੈਣਾ, ਇਹ ਜਿਹੜਾ ਔਖਾ ਕੰਮ ਇਹ ਨਹੀਂ ਕਰਨਾ। ਤੋ ਮਹਾਰਾਜ ਮਨ ਦੀ ਖੇਡ ਹੈ, ਇਸੇ ਕਰਕੇ ਅਸੀਂ ਕਹਿੰਦੇ ਹਾਂ ਡਾਕਟਰ ਅਲੈਦਾ ਹੋ ਗਏ ਜਿਹੜੇ ਮਨ ਨੂੰ ਸਮਝਣ ਵਾਲੇ ਆ, ਕਿ ਸਭ ਤੋਂ ਵੱਡੀ ਬਿਮਾਰੀ ਮਨ ਹੈ।
ਮਨ ਸਮਝਾ
ਅਸੀਂ ਕੀਰਤਨ ਸੁਣੀ ਜਾਂਦੇ, ਬਾਣੀ ਸੁਣੀ ਜਾਂਦੇ, ਪੜ੍ਹੀ ਜਾਂਦੇ, ਗਾਏ ਜਾਂਦੇ, ਮੁਬਾਰਕ ਹੈ ਵੀ ਹੋਰ ਕੰਮ ਨਹੀਂ ਕਰਦੇ ਤੁਸੀਂ, ਆਹ ਕਰਦੇ ਹੋ ਕਰ ਲਓ, ਚਲ ਕਦੀ ਨਾ ਕਦੀ ਵਧੀ ਮਿਹਰ ਹੋ ਜਾਊ। ਲੇਕਿਨ ਮਨ ਨੂੰ ਤੇ ਫੜਿਆ ਨਾ, ਔਰ ਇਹੋ ਤੁੱਕ ਅੱਗੇ ਲਿਖੀ ਹੈ ਕਿ ਤੂੰ ਵੇਦ ਪੜ੍ਹੀ ਜਾਂਦਾ, ਸਾਰਾ ਸੁਣੀ ਜਾਂਦਾ, ਸਾਧ ਮਗ ਜਿਹੜਾ ਇਹ ਰਾਸਤਾ ਹੈ ਰੱਬ ਨੂੰ ਮਿਲ ਜਾਣਾ, ਸਾਧੂਆਂ ਸੰਤਾਂ ਸਿੱਖੇ ਜਾਓ, ਸਾਰਾ ਬਾਣੀ ਦਾ ਗਾਉਣ, ਸਾਰਾ ਜਿੰਨਾ ਹੈ ਸਭ ਕੁਛ ਕਰੀ ਜਾਂਦਾ, ਲੇਕਿਨ ਕਦੀ ਹਰ ਗੁਣ ਤੇ ਗਾਉਂਦਾ ਹੀ ਨਹੀਂ। ਔਰ ਗੁਰੂ ਤੇਗ ਬਹਾਦਰ ਸਾਹਿਬ ਹੀ ਕਹਿੰਦੇ ਹੈ
ਮਨ ਕਰ ਕਬੂ ਨਾ ਹਰ ਗੁਣ ਗਾ।
ਲੋਕਾਂ ਦੇ ਦਿਖਾਵੇ ਦੀ ਸਭ ਕੁਛ ਸਟੇਜ ਵੈਲਿਊ ਦੀ ਸਭ ਕੁਛ ਤੂੰ ਕਰੀ ਜਾਂਦਾ ਦੁਨੀਆਂ ਨੂੰ, ਮਨ ਕਰਕੇ ਤੇ ਕਦੀ ਚਿੱਤ ਲਾ ਕੇ ਤੇ ਤੂੰ ਨਾਮ ਜਪਿਆ ਨੀ, ਜਿਹੜੇ ਗੁਣ ਗਾ ਮਨ ਕਰ ਕਬੂ ਨਾ ਹਰ ਗੁਣ ਗਾ। ਉਹ ਹੀ ਸਾਡਾ ਹਾਲ ਹੈ ਸਾਰਾ, ਅਸੀਂ ਜੇ ਗਾਉਣੇ ਹੈ
ਪਰ ਪਿਆਰ ਨਾ ਸਤਿਕਾਰ ਨਾ ਮਨ ਲਾ ਕੇ ਵੀ ਇਹਦੇ ਵਿੱਚ ਚੀਜ਼ ਕੀ ਲੱਭਣੀ ਹੈ,
ਉਹ ਹੈ ਅਸੀਂ ਇਹਨੂੰ ਸਮਝਾਉਣਾ ਹੈ।
ਕੋ ਮਾਈ ਮਨ
ਔਰ ਦੇਖ ਲੋ ਆਹ ਚੀਜ਼ ਹੈ ਬਾਣੀ ਦਾ ਹੱਥ ਦਰਸ਼ਨ ਕਰਨ ਨੂੰ। ਮਨ ਦੇ ਨੰਨੇ ਨੂੰ ਕੀ ਹੈ ਔਂਕੜ ਹਾਈਲਾਈਟ ਕੀਤਾ ਹੈ, ਅੰਡਰਲਾਈਨ ਕੀਤਾ ਹੈ, ਔਂਕੜ ਦੇ ਕਈ ਫੰਕਸ਼ਨ, ਮਨ ਨੂੰ ਸਮਝਾਉਣਾ ਹੈ। ਇਸ ਕਰਕੇ ਮਨ ਦੇ ਉੱਤੇ ਸਟ੍ਰੈਸ ਦਿੱਤੀ ਹੈ।
ਮਨ
ਕਿਉਂ ਕਿਉਂ ਇਹਨੂੰ ਸਮਝਾਉਣਾ,
ਅੰਦਰਲਾਨੀ ਜਾਤ ਪਰਦੇਸੀ।
ਵਾਹਿਗੁਰੂ ਬਾਬੇ ਨਾਨਕ ਦੀ ਬਾਣੀ
ਅੰਦਰਲਾਨੀ ਜਾਤ ਪਰਦੇਸੀ।
ਹੁਣ ਬਾਬਾ ਨਾਨਕ ਅਕਾਲ ਪੁਰਖ ਅੱਗੇ ਬੇਨਤੀ ਕਰਨ ਲੱਗਾ ਹੈ ਕਿ ਮੈਂ ਇਹਦਾ ਕੀ ਕਰਾਂ।
ਤਾਂ ਕਿ ਸੰਗਤੇ ਨਾਨਕ ਰਹਿਣਾ ਕਿਉਂ ਕਰ ਮੁਰਾ, ਤਾਂ ਕਿ ਸੰਗਤੇ ਨਾਨਕ ਰਹਿਣਾ।
ਇਹਨਾਂ ਦੇ ਇੰਨਾ ਹੈ ਮਨ ਗਿਆਨ ਨੂੰ ਬਿਲਕੁਲ ਹੀ ਇਹਦਾ ਭੋਗ ਪਏ ਆ, ਇਹਨੂੰ ਪਤਾ ਹੀ ਨਹੀਂ ਬਾਣੀ ਕੀ ਕਹਿੰਦੀ ਹੈ। ਬਾਣੀ ਪੜ੍ਹਨ ਚ ਹੀ ਪਾਰਸ ਕਲਾ ਸਮਝਦਾ, ਗਾਉਣ ਚ ਸਭ ਕੁਛ। ਇਹ ਬਾਣੀ ਲਿਖੀ ਹੈ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ ਦੱਖਣੀ ਓਂਕਾਰ ਗੁਰੂ ਬਾਬਾ ਨਾਨਕ। ਇਸ ਕਰਕੇ ਇਹ ਅੰਨਾ ਅੰਨਾ ਹੈ ਗਿਆਨ ਨੂੰ, ਔਰ ਨੀਚ ਹੈ ਇਹਦੇ ਸਦਾ ਹੀ ਅੰਦਰੋਂ ਫੁਰਨੇ ਸੈਕਸੀ ਕਰੋਦੀ। ਏਦਾਂ ਇਹ ਮਨ ਹੈ ਇਹਦੀਆਂ ਲਹਿਰਾਂ ਨੀ ਇਸ ਬੰਨੇ ਮੁੱਕਦੀ, ਅੰਦਲਾ ਨੀਚ ਹੈ, ਉਹ ਫਿਰ ਛੇਤੀ ਨਹੀਂ ਪਰਦੇਸਾਂ ਚ ਚਲੇ ਜਾਂਦਾ। ਆ ਮੈਂ ਇੱਥੇ ਬੈਠਾ ਇੱਕ ਫੁਰਨੇ ਚ, ਮੈਂ ਅਮਰੀਕਾ ਤੋਂ ਹੋਇਆ, ਅਮਰੀਕਾ ਮੈਂ ਜਾਣਾ, ਸਾਡੇ ਮਨ ਮੇਰੇ ਅੜਕੇ ਤਾਂ ਖੜਾ, ਉਹ ਤੋਂ ਕਿਹੜੀ ਚੱਲਦੀ ਆਪਣੇ ਮਨ ਚ ਆ ਕਰਾਂਗੇ, ਹੋ ਗਿਆ, ਤੁਹਾਡੀ ਲਹਿਰ ਗਈ, ਉਸ ਫਿਰ ਵਾਪਸ ਵੀ ਆਉਂਦੇ। ਜਾਤ ਪਰਦੇਸੀ, ਪਰਦੇਸਾਂ ਚੜ ਜਾਂਦਾ ਮਨ, ਇਸੇ ਮਨ ਨੂੰ ਠੋਕ ਠੋਕ ਕੇ ਲਹਿਰਾਂ ਰੋਕ ਕੇ ਕੋਈ ਵਿਚਾਰ ਨਾ ਉੱਠੇ ਬਾਹਰ ਜਾਵੇ। ਅੰਦਰਲਾ ਨੀਚ ਹੈ, ਜਾਤ ਪਰਦੇਸੀ, ਉਹ ਫਿਰ ਇੰਨੀ ਚ ਸਭ ਤੋਂ ਜ਼ਿਆਦਾ ਸਪੀਡ ਇਹਦੀ ਹੈ। ਸਾਡਾ ਮਾਰਸ ਦੇ ਉੱਤੇ ਰੋਕਟ ਛੱਡਿਆ, ਉਹ ਤਾਰੇ ਦੇ ਉੱਤੇ ਕਿੰਨੀ ਦਿਨ ਬਾਅਦ ਪਹੁੰਚਿਆ, ਚੰਦਰਮਾ ਤਾਂ ਕਿੰਨੀ ਦਿਨ ਬਾਅਦ। ਸਭ ਤੋਂ ਜ਼ਿਆਦਾ ਰਫ਼ਤਾਰ ਮਨ ਦੀ ਹੈ, ਇਹਨੂੰ ਕਹਿੰਦੇ ਸੁਰਤ। ਸੁਰਤ ਦੀ ਰਫ਼ਤਾਰ, ਸੁਰਤ ਨਾਲ ਅਸੀਂ ਫਟ ਸਾਰੀ ਦੁਨੀਆਂ ਚ ਫਿਰੇ ਆਉਂਦੇ। ਇਹ ਜਿਹੜੀ ਸੁਰਤ ਹੈ ਨਾ, ਇਹੀ ਹੈ ਪ੍ਰੇਮ ਪਲੀਤਾ। ਵੇਖਿਓ ਹੁਣ ਗਿਆਨ ਕਬੀਰ ਸਾਹਿਬ ਦਾ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚੜਾਇਆ। ਕਬੀਰ ਸਾਹਿਬ ਹੁਣ ਕਿਹੜਾ ਯੁੱਧ ਕਰ ਰਹੇ? ਉਹ ਕਹਿੰਦੇ ਜਿਹੜਾ ਤੋਪ ਦੇ ਵਿੱਚ ਬਰੂਦ ਨੂੰ ਗਾਂਹ ਧੱਕਣ ਲਈ ਇੱਕ ਪਲੀਤਾ ਜਿਹਾ ਲਾਉਂਦੇ, ਜਿੱਦਾਂ ਪਟਾਕਿਆਂ ਦਾ ਪਲੀਤਾ ਬਾਹਰ ਹੁੰਦਾ, ਕਹਿੰਦਾ ਮੇਰਾ ਪਲੀਤਾ ਤੇ ਪ੍ਰੇਮ ਹੈ, ਪ੍ਰੇਮ ਨਾਲ ਮੈਂ ਨਾਮ ਜਪਿਆ। ਪ੍ਰੇਮ ਪਲੀਤਾ ਤੇ ਜਿਹੜੀ ਉਹ ਜੇ ਹਵਾਈ ਗੱਡ ਕੇ ਜ਼ਮੀਨ ਚ ਉਹਨੂੰ ਅੱਗ ਲਾ ਦੀ ਹੈ, ਪਲੀਤੇ ਨੂੰ ਉਹਦੀ ਉਹ ਜਾਂਦੀ ਕਾਂ ਨੂੰ, ਕਹਿੰਦਾ ਏਦਾਂ ਮੇਰੀ ਸੁਰਤ ਅੰਦਰ ਹਵਾਈ ਚੜ੍ਹਦੀ ਹੈ ਕਾਂ।
ਪ੍ਰੇਮ ਪਲੀਤਾ ਸੁਰਤ ਹਵਾਈ,
ਫਿਰ ਮੈਨੂੰ ਉੱਥੇ ਗਿਆਨ ਅਨੁਭਵੀ ਆਉਂਦਾ, ਉਹ ਹੈ ਮੇਰਾ ਗੋਲਾ। ਇਸ ਕਰਕੇ ਜਿਹੜੀ ਸੁਰਤ ਦੀ ਸਪੀਡ ਹੈ, ਇਹੋ ਹੀ ਮਨ ਦੀ ਰੋਕਣੀ ਹੈ ਕਿ ਇਹਦੀ ਸੁਰਤ ਬਾਹਰ ਨਾ ਜਾਏ। ਸ਼ਬਦ ਗੁਰੂ ਸੁਰਤੇ ਧੁਨੇ ਚਿਹਰਾ ਜੋ ਜਪਦਾ ਉਹਨੂੰ ਸੁਣ ਔਰ ਸੁਰਤੇ ਵਿੱਚ ਹੀ ਰੱਖ। ਇਹ ਭਾਰੇ ਸੁਰਤੇ ਦੀ ਰਹਿੰਦੀ ਵੀ, ਇਹਦੀ ਕਿੱਥੇ ਜਾਂਦੀ ਹੈ? ਸੰਗ ਤੇ ਨਾਨਕ ਰਹਿਣਾ ਕਿਉਂ ਕਰ ਮੂਲਾ ਕਰਾਂ ਕੀ, ਸੰਗ ਤੇ ਨਾਨਕ ਰਹਿਣਾ ਕਿਉਂ ਕਰ ਮੂਲਾ ਕਰਾਂ। ਕੋ ਮਾਈ ਪੂਲਿਓ ਮਗ ਸੁਣੇ ਕਰੇ, ਆਦ ਮਗ ਸੁਣੇ ਕਰੇ, ਨਿਮਖ ਨਨ ਮਾਧ ਪਾਈ, ਨਿਮਖ ਨਾਰ ਆਹੋ। ਸਿਲਿਕਰੀ ਪੁਆਇੰਟ ਇੱਥੋਂ ਸਾਰੀ ਸਿੱਖੀ ਤਿਲਕ ਪਈ ਹੈ। ਅਸੀਂ ਵੀ 50 ਸਾਲ ਇਹ ਕੰਮ ਕੀਤਾ ਗੁਣ ਗਾਉਣ ਦਾ, ਥੋੜਾ ਨਹੀਂ ਅੱਧੀ ਸਦੀ, ਹਾਫ ਸੈਂਚਰੀ। ਅਸੀਂ ਪਿਆਰ ਨਾਲ ਆਪਣਾ ਜਿਹੜਾ ਘੋਲ ਘੋਲਿਆ ਜ਼ਿੰਦਗੀ ਚ, ਬੜਾ ਆਨੰਦ ਸਭ ਕੁਛ ਸੀ, ਪਰ ਇਹ ਗੁਣ ਗਾਉਣੇ ਨਹੀਂ ਹੈ। ਗੁਣਾਂ ਤੇ ਲਿਖਿਆ ਗੁਣ ਗਾਵਤ ਤੇਰੀ ਦਿਨ ਸਜਾਏ, ਇਹ ਦੋ ਕੰਮ ਹੋ ਜਾਣੇ ਚਾਹੀਦੇ ਸੀ ਇੰਨੇ ਸਾਲਾਂ ਚ। ਉਹ ਬਿਨ ਸਜਾਏ ਗੁਣ ਗਾਵਤ ਤੇਰੀ ਉਤਰ ਸੁਣੈ, ਫਿਰ ਤੇ ਸਿੱਖੀ ਚ ਸਾਰੇ ਰਾਗੀ ਲੁਧਿਆਣੇ ਦੇ ਚਿੱਟੇ ਨਕਸ਼ੇ ਅਰਗੇ ਹੋ ਜਾਣੇ ਚਾਹੀਦੇ, ਪਰ ਮੇਰੇ ਅਰਗੇ ਅੱਗੇ ਨੂੰ ਵੀ ਮਿਲੇ। ਇਸ ਕਰਕੇ ਇਹ ਗੁਣ ਗਾਉਣਾ ਰੈਲੇਟਿਵ ਲੱਭਦਾ। ਉਹ ਕੌਮਾਂ ਗੁਣ ਗਾਈ ਜਾ ਰਹੀਆਂ ਸੀ, ਸਾਡੇ ਸਿੱਖ ਸਭਾ ਕੀ ਸੀ? ਸਿੱਖ ਸਭਾ ਲੱਗੀ ਹੈ, ਉਹਨਾਂ ਨੂੰ ਚਾਹ ਚੜਿਆ ਜਿਹੜਾ ਦੀਕਸ਼ਾ ਚ ਗੁਰਮੰਤਰ ਲੜਦਾ ਪਰਮੇਸ਼ਰ ਦਾ ਨਾਮ। ਔਰ ਮੈਂ ਵੀ ਗਰੀਬੀ ਭਾਵ ਨੇ ਪਿੱਛੇ ਬੈਠ ਕੇ ਸੰਗਤ ਦੇ ਆਖਦਾ ਵਾਰ ਵਾਰ, ਨਾਨਕ ਆਖਣੇ ਆਦ ਹੈ ਨਾਮ ਜਪਣ ਦਾ ਪਹਿਲਾ ਪੌਦਾ ਗੁਰੂ ਮਹਾਰਾਜ ਪਹਿਲਾ ਪੌਦਾ ਫੜਾਉਂਦੇ ਸਾਨੂੰ ਕਿ ਮੈਂ ਉਹ ਕੰਮ ਕਰ ਰਿਹਾ ਤੋ ਨਿਮਖ ਨਾ ਹਰ ਗੁਣ ਗਾਵਾ ਤੋ ਗੁਣ ਗਾਵਾ ਅਸੀਂ ਤੱਤ ਕੱਢੀ ਆ ਰਹੇ ਹਾਂ ਮਤ ਧੋਖਾ ਖਾਓ ਇਹ ਉਹਨਾਂ ਕੰਮਾਂ ਲਈ ਹੈ ਰੈਵੋਲੂਸ਼ਨ ਨਹੀਂ ਆਉਣਾ ਸੀ ਪਰ ਪਿਆਰ ਨਾਲ ਸਮਝਾ ਰਹੇ ਹੈ ਨਿਮਖ ਨਾ ਹਰ ਗੁਣ ਨਿਮਖ ਮਨ ਕਰ ਕਬੂ ਨਾ ਹਰ ਗੁਣ ਗਾਏ ਮਨ ਕਰ ਕਬੂ ਨਾ ਹਰ ਗੁਣ ਗਾਏ ਆਪਣੀ ਆਪਣੀ ਅਸੀਂ ਛਾਤੀ ਖੋਲ ਕੇ ਆਪਣਾ ਤਜਰਬਾ ਦੇ ਰਹੇ ਹਾਂ ਪੰਜਾਹ ਸਾਲ ਗਾਉਣਾ ਬੜਾ ਚਾਹ ਹੁੰਦਾ ਸੀ ਚੀਜ਼ ਦਾ ਸਾਰਾ ਪਹਿਲਾਂ ਐਡੀ ਐਡੀ ਰਕਾਬ ਐਡੀਆਂ ਵੱਡੀਆਂ ਸੰਗਤਾਂ ਲੱਗੀਆਂ ਸੀ ਪਿੱਛੇ ਬੈਠ ਕੇ ਇਹੋ ਹੀ ਸੋਚਦੇ ਰਹਿਣਾ ਕਿ ਜਿਹੜਾ ਛੱਕਾ ਆਉਣਾ ਉਹਦੀ ਪਹਿਲੀ ਅਸੀਂ ਕਿਤੇ ਆਹ ਛੱਕਾ ਸਾਨੂੰ ਆ ਜਾਣਾ ਅਸੀਂ ਇਹਦੇ ਤੇ ਆ ਫਿਰ ਸ਼ਬਦ ਲੈ ਉਹ ਚਾਹ ਚੰਗਾ ਹੈ ਸਾਰਾ ਔਰ ਇੰਨੇ ਗੁਣ ਗਾਏ ਇੰਨੇ ਸਾਰਾ ਕੁਛ ਹੈਗਾ ਲੇਕਿਨ ਮਿਲਿਆ ਕਿ ਪਾਣੀ ਰੁੜਕੋਗੇ ਤੇ ਪਾਣੀ ਮਿਲੇਗਾ ਜੇ ਨਾਮ ਰਿੜਕੋਗੇ ਤੇ ਕਈ ਕੁਛ ਚੀਜ਼ਾਂ ਮਿਲਣਗੀਆਂ ਇਸ ਕਰਕੇ ਪਾਰਸ ਕਲਾ ਨਾਮ ਚ ਬਾਣੀ ਚ ਗਿਆਨ ਕਲਾ ਹੈ ਬੜੀ ਭਾਰੀ ਬਾਣੀ ਹੈ ਚੀਜ਼ ਇਹ ਚ ਗਿਆਨ ਕਲਾ ਹੈ ਜਿੰਨੇ ਇਹਨੂੰ ਗਾਓ ਸਾਰਾ ਤੁਹਾਨੂੰ ਗਿਆਨ ਐਸਾ ਮਹਾਰਾਜ ਲੇਕਿਨ ਜੇ ਕੰਮ ਹੀ ਕਰੀ ਗਏ ਸਾਰਾ ਜੋ ਕਹਿੰਦੀ ਹੈ ਬਾਣੀ ਉਹਨੂੰ ਇਹ ਬਾਕੀ ਉਹਨਾਂ ਨੇ ਲਿਖਿਆ ਦੇਖੋ ਪਹਿਲਾ ਹੀ ਸਲੋਕ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਦੋ ਦੋ ਪਾਠੀ ਹੇਕਾਂ ਲਾ ਕੇ ਪੜ੍ਹਦੇ ਆ ਭੋਗ ਵੇਲੇ ਇਹ ਭੋਗ ਤੇ ਸਲੋਕ ਜ਼ਰੂਰ ਸੁਣੋ ਅਸੀਂ ਕਹਿੰਦੇ ਮੁਬਾਰਕ ਹੈ ਸੁਣੋ ਜਾ ਕੇ ਲੇਕਿਨ ਪਹਿਲੇ ਹੀ ਸਲੋਕ ਕਹਿੰਦਾ ਗੁਣ ਗੋਬਿੰਦ ਜਨਮ ਇਹਦਾ ਮਤਲਬ ਜਿਹਨੂੰ ਗਾਉਣਾ ਵਜਾਉਣਾ ਨਹੀਂ ਆਉਂਦਾ ਉਹਦਾ ਜਨਮ ਕਾਰਥ ਗਿਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਅੱਗੇ ਹੈ ਕਹੋ ਨਾਨਕ ਹਰ ਭਜਨ ਕਰਨਾ ਅਸੀਂ ਕਿੱਦਾਂ ਕਰਨਾ ਜਿੱਦਾਂ ਮੱਛੀ ਪਾਣੀ ਦਾ ਭਜਨ ਕਰਦੀ ਉਹਦੇ ਬਗੈਰ ਰਹਿ ਨਹੀਂ ਸਕਦੀ ਅਸੀਂ ਕਿਹਦੇ ਬਗੈਰ ਨਹੀਂ ਰਹਿਣਾ ਆਖਾਂ ਜੀਵਾਂ ਵਿਸਰੇ ਮਰ ਜਾਉ ਪਰ ਇਹ ਕੰਮ ਕਿਹੜਾ ਹੈ ਆਖਣ ਔਖਾ ਸਾਚਾ ਨਾਮ ਕੋ ਮਾਈ ਪੂਰਿਓ ਮਨ ਵੇਦ ਪੁਰਾਨ ਸਾਦ ਮਗ ਸੁਨੇ ਕਰ ਵੇਦ ਪੁਰਾਨ ਸਾਦ ਮਗ ਸੁਨੇ ਕਰ ਨਿਮਖ ਨਾ ਹਰ ਗੁਣ ਗਾਏ ਨਿਮਖ ਨਾ ਹਰ ਗੁਣ ਗਾਏ ਇੱਥੇ ਲਿਆ ਕੇ ਸਾਰੇ ਸ਼ਬਦ ਦੇ ਪਹੀਏ ਦਾ ਐਕਸਲ ਲੱਗ ਰਹਾਉ ਲਿਖਿਆ ਹੈ ਸਾਰਾ ਸ਼ਬਦ ਹੁਣ ਐਸ ਰਹਾਉ ਐਕਸਲ ਦੇ ਦੁਆਲੇ ਪਾਏਗਾ ਔਰ ਇਹਨੂੰ ਸਮਝਣਾ ਬੜਾ ਜ਼ਰੂਰੀ ਸੀ ਤਾਂ ਅਸੀਂ ਜ਼ਿਆਦਾ ਜ਼ੋਰ ਲਾਇਆ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਚ ਵਿਲੱਖਣਤਾ ਹੈ ਔਰ ਇਹ ਸ਼ਬਦਾਂ ਚ ਰਹਾਉ ਕਹਿਣਾ ਆ ਜਾਏ ਇਸ ਕਰਕੇ ਰਹਾਉ ਆ ਗਿਆ ਸਾਰਾ ਸ਼ਬਦ ਹੁਣ ਇਹਦੇ ਦੁਆਰੇ ਸਾਰੇ ਭਾਵ ਅਰਥ ਘੁੰਮਣਗੇ ਜੇ ਰਹਾਉ ਸਮਝ ਲਿਆ ਸਾਰਾ ਸ਼ਬਦ ਸਮਝ ਆ ਗਿਆ ਕੋ ਮਾਈ ਪੂਰਿਓ ਮਨ ਦੁਰਲਭ ਦੇਹ ਪਾਏ ਮਾਨਸ ਕੇ ਵਿਰਥ ਜਨਮ ਸਿਰਾ
हे माया मोह महासंकट बन
ऐसी तेन देह मिली है तेन शुकर कर बाकी जूना आलिया देह नहीं कोई मिली जानवर नहीं बन गया परिंदा नहीं बन गया मच्छी नहीं बन गया खरे किनिया जूना तो दे मानस की पाई है इंसान बनिया है तो मानस की दे पा के तू बिरथा जन्म तेरा जा रहा है क्यों एक ऐसा वड्डा जंगल है गृहस्थ आश्रम जां इंसान का जीवन जरा एडा घना जंगल है जिस कुछ नहीं कोई दिखता नहीं है गुम हो गया तू और बड़ा संकट आला मुश्किल मुश्किल च तू कि संकट का लफज रामायण च बहुत बारी आंदा कि अगर हनुमान ना आंदा तो रामचंद्र जी ने जिन्हें संकटा च फसिया सी निकल ही नहीं सकते हनुमंत घर आयो संजोग बाबा नानक लिखदा इन्हां दे संजोग भले सी कि हनुमान वर्गा भगत उन्होंने मिल गया और उन्होंने आराम चंद का सेवादार बनाता है कहानियां है हनुमंत घर आया बड़ा भारा भगत सी हनुमंत घर आयो संजोग पर संकट जल्दी उदू पाए उन्हें आनके नुमारे इस तरह महाराज कहते तू संकटा दे जंगल च घिरिया पिया फॉरस्ट तेरी जिंदगी इन्नी संकट है और वो की है माया और मोह है मोह बच्चों का प्यार नहीं मोह मैंने अटैचमेंट किसी चीज ना भी जुड़ जाना रब तू बगैर नाम तू मोह है अटैचमेंट हमेशा मोह नू अटैचमेंट समझिया करो कि तू अटैच हो गए इन्होंने तो माया मोह महासंकट है जो गृहस्थी नू संकट आंदे है इन्ना तू साड़े बाणी बाण है तू की कर कहिंदा तू ओदे अल ते रुचि रखदा नहीं जिन्हें तेनू बचाउणा
इस करके पहला पता लाया दुर्लभ देह पाए मानस जन्म ਹਮੇਸ਼ਾ ਹੀ ਤੇਰੀ ਰੁਚੀ ਇਸੇ ਬਣ ਚ ਰਹਿੰਦੀ, ਇਸੇ ਮਾਇਆ ਮੋਹ ਪਤਾਮ ਟੱਬਰ ਆਲੇ ਦੁਆਲੇ ਜੋ ਤੈਨੂੰ ਪਏ ਹੈ ਇਹਨਾਂ ਨੂੰ ਛੱਡ ਕੇ ਭੱਜ ਨੀ ਜਾਣਾ। ਸਾਡਾ ਗਿਆਨ ਨੀ ਕਹਿੰਦਾ, ਸਾਡਾ ਗਿਆਨ ਕਹਿੰਦਾ ਵਿੱਚੇ ਮਾਇਆ ਪਾਇਆ। ਇਹਨਾਂ ਸੰਗਤਾਂ ਤੋਂ ਇਹਨਾਂ ਜੋ ਜ਼ਿੰਦਗੀ ਦੇ ਅਸੀਂ ਘੋਲ ਘੋਲ ਰਹੇ ਹਾਂ, ਔਰ ਸਾਡੇ ਟੱਬਰ ਸਾਰੇ ਗੁਰੂਆਂ ਨਾਲ ਇਹੋ ਘੋਲ